ਨਾ ਗਲੀ ਜੰਜੀਰੀਆਂ, ਇੱਕ ਤੂਰੀ ਚੜ੍ਹੇ ਬਿਸਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਗਲ ਦੇ ਵਿੱਚ ਜੰਜੀਰੀਆਂ, ਗੁਲਾਮੀ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ। ਇੱਕ ਤੂਰੀ ਚੜ੍ਹੇ ਬਿਸਿਆਰ, ਤੇ ਇੱਕ ਬਿਸਿਆਰ ਦਾ ਅਰਥ ਹੈ ਬਹੁਤ ਵੱਡੀਆਂ ਵੱਡੀਆਂ ਤੇ ਬੇਸ਼ਕੀਮਤੀ ਤੁਰੀ ਦਾ ਅਰਥ ਘੋੜੀਆਂ ਤੇ ਚੜ੍ਹਦੇ ਨੇ। ਤੁਰੀ ਦਾ ਅਰਥ ਤੁਰੀ ਇਸਤਰੀ ਲਿੰਗ ਸ਼ਬਦ ਮੰਨ ਕੇ ਇਹਦਾ ਅਰਥ ਘੋੜੀ ਕੀਤਾ ਗਿਆ ਹੈ, ਪਰ ਕੁਛ ਵਿਦਵਾਨਾਂ ਨੇ ਤੁਰੀ ਦਾ ਅਰਥ ਘੋੜੇ ਵੀ ਕੀਤਾ। ਚਲੋ ਰਾਜੇ ਲੋਕ ਘੋੜਿਆਂ ਤੇ ਵੀ ਅਸਵਾਰ ਹੁੰਦੇ ਨੇ, ਕਈ ਵਾਰੀ ਘੋੜੀਆਂ ਤੇ ਵੀ ਅਸਵਾਰ ਹੋ ਜਾਂਦੇ ਨੇ, ਸੋ ਰਹੁ ਵਿਚਾਰ। ਪਰ ਤੁਰੀ ਸ਼ਬਦ ਇਸਤਰੀ ਲਿੰਗ ਹੋਣ ਕਰਕੇ ਮਹਾਂਪੁਰਖ ਇਹਦਾ ਅਰਥ ਇਹੀ ਕਰਦੇ ਸਨ ਵੀ ਇੱਕ ਵੱਡੀਆਂ ਵੱਡੀਆਂ ਬੇਸ਼ਕੀਮਤੀ ਘੋੜੀਆਂ ਤੇ ਵੀ ਚੜ੍ਹਦੇ ਨੇ, ਭਾਵ ਘੋੜੇ ਵੀ ਕਈ ਬੜੇ ਹੀ ਅਮੋਲਕ ਗੁਣਾਂ ਵਾਲੇ ਹੁੰਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਇੱਕ ਨਾ ਗਲੀ ਜੰਜੀਰੀਆਂ, ਇੱਕ ਨਾ ਦੇ ਗਲਾਂ ਦੇ ਵਿੱਚ ਗੁਲਾਮੀ ਦੀਆਂ ਜੰਜੀਰਾਂ ਪਈਆਂ ਹੁੰਦੀਆਂ ਨੇ, ਤੇ ਇੱਕ ਜਿਹੜੇ ਰਾਜੇ ਅਮੀਰ ਲੋਕ ਨੇ ਉਹ ਬੜੀਆਂ ਬੜੀਆਂ ਕੀਮਤੀ ਤੇ ਬਹੁਤ ਵੱਡੀਆਂ ਵੱਡੀਆਂ ਘੋੜੀਆਂ ਤੇ ਚੜ੍ਹਦੇ ਹਨ।
ਆਪ ਕਰਾਏ ਕਰੇ ਆਪ, ਹਉ ਕੈਸਿਓ ਕਰੀ ਪੁਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ। ਵਾਹਿਗੁਰੂ ਵਿੱਚ ਦੋਵੇਂ ਗੁਣ ਨੇ, ਜੋ ਚਾਹੇ ਆਪ ਵੀ ਕਰ ਸਕਦਾ ਹੈ ਤੇ ਜੋ ਚਾਹੇ ਕਿਸੇ ਤੋਂ ਵੀ ਕਰਵਾ ਸਕਦਾ ਹੈ। ਸਿੰਹਾਂ, ਬਾਜਾਂ, ਚਰਗਾਂ, ਕੁਹੀਆਂ ਇਹਨਾਂ ਖਵਾਲੇ, ਕਾਹਾ ਕਾਹੋ ਖਾਨ ਤਿਨਾ ਮਾਸ ਖਵਾਲੇ, ਏਤ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਜੇਤੇ ਜੀਵ ਜੀਵੈ ਲੈ ਸਾਹ, ਜੀਵਾਲੇ ਤਾਂ ਕੀ ਆਸਾ। ਇਹ ਵਾਹਿਗੁਰੂ ਜੋ ਚਾਹੇ ਉਹੀ ਕਰ ਸਕਦਾ। ਸ਼ੀਹਾਂ, ਬਾਜਾਂ, ਚਰਗਾਂ, ਕੁਹੀਆਂ ਇਹ ਸਾਰੇ ਸ਼ਿਕਾਰੀ ਪੰਛੀ ਨੇ, ਮਾਸਾਹਾਰੀ ਨੇ। ਵਾਹਿਗੁਰੂ ਚਾਹੇ ਇਹਨਾਂ ਖਵਾਲੇ ਕਾਹਾ, ਇਹਨਾਂ ਨੂੰ ਵੀ ਕਾਹ ਖਵਾ ਸਕਦਾ, ਕਿਉਂਕਿ ਵਾਹਿਗੁਰੂ ਸਭ ਕੁਛ ਕਰਨ ਲਈ ਸਮਰੱਥ ਹੈ। ਸ਼ੀਹਾਂ, ਬਾਜਾਂ, ਚਰਗਾਂ, ਕੁਹੀਆਂ ਇਹਨਾਂ ਖਵਾਲੇ ਕਾਹਾ, ਕਾਹੋ ਖਾਨ ਤਿਨਾ ਮਾਸ ਖਵਾਲੇ, ਆ ਜਿਹੜੀਆਂ ਮੱਝਾਂ ਨੇ, ਗਾਈਆਂ ਨੇ, ਬੱਕਰੀਆਂ ਨੇ, ਇਹ ਘਾਹ ਖਾਂਦੀਆਂ ਨੇ। ਵਾਹਿਗੁਰੂ ਚਾਹੇ ਇਹਨਾਂ ਨੂੰ ਮਾਸ ਖਾਣ ਵੀ ਲਾ ਸਕਦੇ। ਆ ਜਿਹੜੇ ਸ਼ਾਕਾਹਾਰੀ ਜਾਨਵਰ ਨੇ ਇਹ ਵੀ ਮਾਸ ਖਾ ਸਕਦੇ ਨੇ, ਤੇ ਜਦੋਂ ਭੁੱਖ ਲੱਗੀ ਹੋਵੇ ਸ਼ਾਕਾਹਾਰੀਆਂ ਨੂੰ ਵੀ ਮਾਸ ਖਾਣ ਦੇ ਲਈ ਵਾਹਿਗੁਰੂ ਮਜਬੂਰ ਕਰ ਸਕਦਾ, ਕਿਉਂਕਿ ਵਾਹਿਗੁਰੂ ਸਮਰੱਥ ਹੈ, ਜੋ ਚਾਹੇ ਉਹੀ ਕਰ ਸਕਦਾ ਹੈ ਤੇ ਕਰਵਾ ਸਕਦਾ ਹੈ। ਨਦੀਆਂ ਵਿੱਚ ਟਿੱਬੇ ਦਿਖਾਲੇ, ਜਿੱਥੇ ਨਦੀਆਂ ਵਗਦੀਆਂ ਨੇ ਉੱਥੇ ਮਾਰੂ ਥਲ ਦੇ ਟਿੱਬੇ ਵੀ ਵਾਹਿਗੁਰੂ ਦਿਖਾ ਸਕਦਾ। ਚਲਦੇ ਦਰਿਆ ਸੁੱਕ ਸਕਦੇ ਨੇ ਤੇ ਉੱਥੇ ਮਾਰੂ ਥਲ ਬਣ ਸਕਦੇ ਨੇ, ਤੇ ਥਲੀ ਕਰੇ ਅਸਗਾਹ, ਜਿੱਥੇ ਕੋਈ ਮਾਰੂ ਥਲ ਨੇ, ਉੱਚੇ ਉੱਚੇ ਰੇਤ ਦੇ ਟਿੱਬੇ ਨੇ, ਤੇ ਉੱਥੇ ਉਹ ਬੜੇ ਡੂੰਘੇ ਦਰਿਆ ਵੀ ਵਗਾ ਸਕਦਾ, ਕਿਉਂਕਿ ਵਾਹਿਗੁਰੂ ਦੀ ਸਮਰੱਥਾ ਦਾ ਇਹ ਵਰਣਨ ਹੋ ਰਿਹਾ। ਜੇਤੇ ਕੀਰਾ ਥਾਪ ਦੇਹੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ, ਵਾਹਿਗੁਰੂ ਚਾਹੇ ਕਿਸੇ ਕੀੜੇ ਨੂੰ, ਕੰਗਾਲ ਨੂੰ ਪਾਤਸ਼ਾਹੀ ਦੇ ਦੇਵੇ, ਤੇ ਜੇ ਵਾਹਿਗੁਰੂ ਚਾਹੇ ਜਿਹੜਾ ਲੱਖਾਂ ਲਸ਼ਕਰਾਂ ਦਾ ਮਾਲਕ ਹੈ ਉਹਨੂੰ ਸਵਾਹ ਕਰ ਦੇਵੇ, ਜੋ ਚਾਹੇ ਉਹ ਕਰ ਸਕਦਾ। ਜੇਤੇ ਜੀਵ ਜੀਵੈ ਲੈ ਸਾਹ, ਜਿੰਨੇ ਜੀਵ ਨੇ ਸਾਰੇ ਸਾਹ ਲੈ ਕੇ ਜਿਉਂਦੇ ਨੇ, ਸਵਾਸਾਂ ਦੇ ਆਸਰੇ ਜਿਉਂਦੇ ਨੇ। ਜੀਵਾਲੇ ਤਾਂ ਕਿ ਅਸਾਹ, ਅਸਾਹ ਦਾ ਅਰਥ ਹੈ ਵੀ ਜੇ ਵਾਹਿਗੁਰੂ ਚਾਹੇ ਸਾਹ ਤੋਂ ਬਿਨਾਂ ਵੀ ਕਿਸੇ ਨੂੰ ਜਿਉਂਦਾ ਰੱਖ ਸਕਦੇ। ਆ ਹੁਣ ਵੀ ਜਿਵੇਂ ਡਾਕਟਰ ਕਈ ਮਰੀਜ਼ਾਂ ਨੂੰ ਮਸ਼ੀਨਾਂ ਲਾ ਕੇ ਨਕਲੀ ਸਾਹ ਦੇ ਕੇ ਕਾਫੀ ਕਾਫੀ ਦਿਨ ਰੱਖ ਲੈਂਦੇ ਨੇ, ਤੇ ਜੇ ਵਾਹਿਗੁਰੂ ਚਾਹੇ ਬਿਨਾਂ ਸਾਹਾਂ ਤੋਂ ਵੀ ਰੱਖ ਸਕਦਾ, ਇਹ ਉਸ ਵਾਹਿਗੁਰੂ ਦੀ ਕੁਦਰਤ ਦਾ ਕਮਾਲ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਆਪ ਕਰਾਏ ਕਰੇ ਆ, ਉਹ ਵਾਹਿਗੁਰੂ ਸਭ ਕੁਛ ਆਪ ਕਰ ਸਕਦਾ ਤੇ ਕਰਵਾ ਵੀ ਸਕਦਾ ਹੈ, ਇਹ ਉਸਦੀ ਆਪਣੀ ਮੌਜ ਹੈ, ਜਾਈ ਪੇ ਰੱਖੇ ਉਹ ਵਾਹਿਗੁਰੂ ਪਰਮੇਸ਼ਰ। ਆਪ ਕਰਾਏ ਹਉ ਕੈਸੋ ਕਰੀ ਪੁਕਾਰ, ਆਪ ਕਰਾਏ ਕਰੇ ਆਪ, ਵਾਹਿਗੁਰੂ ਸਭ ਕੁਛ ਆਪ ਹੀ ਕਰਦਾ ਕਰਾਉਂਦਾ, ਤੇ ਹਉ ਕੈਸੋ ਕਰੀ ਪੁਕਾਰ, ਹੁਣ ਦੱਸੀ ਅਸੀਂ ਹੋਰ ਕਿਸ ਪਾਸ ਜਾ ਕੇ ਫਰਿਆਦ ਕਰੀਏ, ਜੋ ਕਰਨ ਕਰਾਉਣ ਵਾਲਾ ਤੇ ਵਾਹਿਗੁਰੂ ਹੀ ਹੈ। ਇਸ ਲਈ ਸਾਨੂੰ ਹੁਣ ਉਹਦੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਤੇ ਜਾਂ ਉਸ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ।
ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਕਰਣਾ ਜਿਨ ਕੀਆ, ਵੀ ਜਿਸ ਵਾਹਿਗੁਰੂ ਪਰਮੇਸ਼ਰ ਨੇ ਕਰਣਾ ਦਾ ਅਰਥ ਹੈ ਸੰਸਾਰ, ਜਿਸ ਵਾਹਿਗੁਰੂ ਪਰਮੇਸ਼ਰ ਨੇ ਕਰਨਾ ਸੰਸਾਰ ਪੈਦਾ ਕੀਤਾ ਹੈ, ਫਿਰ ਤਿਸੀਹੀ ਕਰਨੀ ਸਾਰ, ਫਿਰ ਉਸੇ ਵਾਹਿਗੁਰੂ ਪਰਮੇਸ਼ਰ ਨੇ ਹੀ ਤਾਂ ਸਭ ਦੀ ਸਾਰ ਸੰਭਾਲ ਕਰਨੀ ਹੈ, ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਤੇ ਸਾਰੇ ਜੀਵਾਂ ਦੀ ਸੰਭਾਲ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ।
ਸ਼ਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ।
ਲੋ ਇਹ ਸ੍ਰੀ ਆਸਾ ਜੀ ਦੀ ਵਾਰ ਦਾ ਅਖੀਰਲਾ 24ਵਾਂ ਸ਼ਲੋਕ ਹੈ। ਇਹਦੀ ਵਿਚਾਰ ਆਪ ਸੰਗਤਾਂ ਸੁਣੋ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਖੇਡ ਵਰਣਨ ਕਰ ਰਹੇ ਹਨ। ਆਪੇ ਭਾਂਡੇ ਸਾਜੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਭਾਂਡੇ ਸਾਜੇ ਹਨ, ਭਾਂਡੇ ਬਣਾਏ ਨੇ। ਭਾਂਡੇ ਤੋਂ ਮੁਰਾਦ ਹੈ ਸਰੀਰ, ਭਾਂਡੇ ਤੋਂ ਮੁਰਾਦ ਹੈ ਜੀਵ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪੇ ਹੀ ਇਹ ਜਿਤਨੇ ਜੀਵ ਨੇ ਤੇ ਜਿਤਨੇ ਸਰੀਰ ਨੇ ਇਹ ਆਪ ਹੀ ਉਸ ਵਾਹਿਗੁਰੂ ਨੇ ਪੈਦਾ ਕੀਤੇ ਹਨ, ਆਪੇ ਪੂਰਨ ਦੇ। ਤੇ ਆਪ ਹੀ ਵਾਹਿਗੁਰੂ ਪਰਮੇਸ਼ਰ ਇਹਨਾਂ ਨੂੰ ਪੂਰਨਤਾ ਦਿੰਦਾ, ਇਹਨਾਂ ਨੂੰ ਭਰਦਾ ਵੀ ਆਪ ਹੈ। ਜਿੰਨੇ ਜੀਵ ਨੇ ਜਿੰਨੇ ਸਰੀਰ ਨੇ ਇਹਨਾਂ ਦੇ ਵਿੱਚ ਜਿਹੜੇ ਤੱਤ ਦੀ ਲੋੜ ਹੈ, ਜਿਹੜੇ ਸੈੱਲ ਦੀ ਲੋੜ ਹੈ, ਜਿਹੜੇ ਪਦਾਰਥ ਦੀ ਲੋੜ ਹੈ ਤੇ ਜਾਂ ਜਿਹੜੀ ਵੀ ਵਸਤੂ ਦੀ ਲੋੜ ਹੈ, ਉਹ ਵਾਹਿਗੁਰੂ ਆਪ ਹੀ ਇਹਨਾਂ ਦੇ ਵਿੱਚ ਭਰ ਦਿੰਦਾ ਹੈ।
ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹਾ ਰਹਿਣ ਚੜੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਭਾਂਡੇ ਉਹ ਨੇ ਜਿਨ੍ਹਾਂ ਦੇ ਵਿੱਚ ਦੁੱਧ ਸਮਾਈਐ, ਦੁੱਧ ਪਾਇਆ ਜਾਂਦਾ। ਇੱਕ ਉਹ ਭਾਂਡੇ ਨੇ ਜਿਨ੍ਹਾਂ ਦੇ ਵਿੱਚ ਦੁੱਧ ਪਾਇਆ ਜਾਂਦਾ ਹੈ, ਇੱਕ ਉਹ ਵੀ ਭਾਂਡੇ ਨੇ ਜਿਹੜੇ ਚੁੱਲ੍ਹੇ ਤੇ ਅੱਗ ਤੇ ਚੜੇ ਰਹਿੰਦੇ ਨੇ। ਭਾਵ ਕਈ ਲੋਕ ਸ਼ਰਾਬਾਂ ਕੱਢਦੇ ਨੇ ਤੇ ਕਈ ਲੋਕ ਜਿਵੇਂ ਉਹ ਢਾਬਿਆਂ ਤੇ ਕੰਮ ਕਰਦੇ ਨੇ, ਉਹ ਕਈ ਭਾਂਡੇ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਦੁੱਧ ਪਾ ਕੇ ਸੰਭਾਲ ਕੇ ਰੱਖਿਆ ਜਾਂਦਾ ਹੈ। ਇੱਕ ਉਹ ਵੀ ਭਾਂਡੇ ਨੇ ਜਿਹੜੇ ਚੁੱਲ੍ਹੇ ਤੇ ਚੜੇ ਰਹਿੰਦੇ ਨੇ, ਚਾਹ ਵਾਲੇ ਭਾਂਡੇ ਤੇ ਹੋਰ ਸ਼ਰਾਬ ਬਣਾਉਣ ਵਾਲੇ ਭਾਂਡੇ ਉਹ ਚੁੱਲ੍ਹੇ ਤੇ ਚੜੇ ਰਹਿੰਦੇ ਨੇ। ਇਹ ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਦਰਤ ਦਾ ਦ੍ਰਿਸ਼ ਪੇਸ਼ ਕੀਤਾ ਹੈ ਵੀ ਇਹ ਵਾਹਿਗੁਰੂ ਦੀ ਅਸਰਜ ਕੁਦਰਤ ਹੈ। ਸਾਰੇ ਭਾਂਡੇ ਜੀਵ ਤੇ ਸਰੀਰ ਉਸਨੇ ਬਣਾਏ ਨੇ ਤੇ ਆਪ ਹੀ ਉਹਨਾਂ ਦੇ ਵਿੱਚ ਸਾਰੇ ਤੱਤ ਤੇ ਸਾਰੇ ਸੈੱਲ ਭਰੇ ਨੇ। ਇੱਕ ਇਹੋ ਜਿਹੇ ਭਾਂਡੇ ਨੇ, ਇਹੋ ਜਿਹੇ ਸਰੀਰ ਨੇ ਜਿਨ੍ਹਾਂ ਵਿੱਚ ਦੁੱਧ ਪਾਇਆ ਜਾਂਦਾ ਹੈ ਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਜਿਹੜਾ ਦੁੱਧ ਵਾਲਾ ਭਾਂਡਾ ਹੈ ਨਾ, ਉਹਦੀ ਵਿਸ਼ੇਸ਼ ਕਰਕੇ ਸੰਭਾਲ ਹੁੰਦੀ ਹੈ ਵੀ ਕਿਧਰੇ ਦੁੱਧ ਉਹਦੇ ਵਿੱਚ ਪਾਇਆ ਖਰਾਬ ਨਾ ਹੋ ਜਾਵੇ। ਉਹਨਾਂ ਨੂੰ ਚੰਗੀ ਤਰ੍ਹਾਂ ਧੋ ਮਾਂਝ ਕੇ ਸਵਾਰ ਕੇ ਰੱਖਣਾ ਪੈਂਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਉਚਾਰਨ ਕੀਤਾ, ਭਾਂਡਾ ਤੋਏ ਬੈਸ ਧੂਪ ਦੇਵੋ ਤਾਂ ਦੁੱਧ ਐਕ ਹੋ ਜਾਵੋ। ਦੁੱਧ ਵਾਲੇ ਭਾਂਡੇ ਨੂੰ ਮਾਂਝ ਕੇ ਤੇ ਫਿਰ ਧੂਪ ਵੀ ਦੇਣੀ ਪੈਂਦੀ, ਧੁੱਪੇ ਵੀ ਰੱਖਣਾ ਪੈਂਦਾ। ਇੱਕ ਇਹੋ ਜਿਹੇ ਭਾਂਡੇ ਨੇ ਜਿਨ੍ਹਾਂ ਵਿੱਚ ਦੁੱਧ ਪਾ ਕੇ ਰੱਖਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਇੱਕ ਇਹੋ ਜਿਹੇ ਗੁਰਮੁਖ ਵਿਅਕਤੀ ਵੀ ਹਨ ਜਿਨ੍ਹਾਂ ਦੇ ਸਰੀਰ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਉਪਦੇਸ਼ ਦਾ ਦੁੱਧ ਅਥਵਾ ਨਾਮ ਦਾ ਦੁੱਧ, ਕਿਉਂਕਿ ਜਿਹੜਾ ਭਗਤ ਹੈ ਉਹ ਪਰਮੇਸ਼ਰ ਦਾ ਪੁੱਤਰ ਹੈ ਤੇ ਵਾਹਿਗੁਰੂ ਦੇ ਨਾਮ ਦਾ ਦੁੱਧ ਪੀ ਕੇ ਉਹ ਜਿਉਂਦਾ। ਇੱਕ ਨਹੀਂ ਦੁੱਧ ਸਮਾਈ ਹੈ। ਕਿਹੋ ਜਿਹੇ ਗੁਰਮੁਖ ਵਿਅਕਤੀ ਵੀ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਦੁੱਧ ਨੂੰ ਪਾਇਆ ਜਾਂਦਾ ਤੇ ਉਹਨਾਂ ਦੀ ਸੰਭਾਲ ਹੁੰਦੀ ਹੈ। ਇੱਕ ਚੁੱਲ੍ਹਾ ਰਹਿਣ ਚੜੇ, ਇਹ ਚੁੱਲ੍ਹਾ ਸ਼ਬਦ ਦੁਲਾਈਆਂ ਨਾਲ ਪਾਠ ਹੈ। ਆਮ ਤੌਰ ਤੇ ਰਾਗੀ ਸਿੰਘ ਵੀ ਤੇ ਗ੍ਰੰਥੀ ਸਿੰਘ ਚੁੱਲ੍ਹੀ ਪੜ੍ਹ ਜਾਂਦੇ ਨੇ, ਪਰ ਗੁਰਬਾਣੀ ਵਿੱਚ ਜਿੱਥੇ ਲਾਵਾਂ ਦੁਲਾਵਾਂ ਸਿਹਾਰੀ ਔਂਕੜ ਲਿਖੇ ਹੋਏ ਨੇ, ਉਹਨਾਂ ਦਾ ਵਿਸ਼ੇਸ਼ ਖਿਆਲ ਰੱਖ ਕੇ ਹੀ ਉਚਾਰਨ ਕਰਨਾ ਚਾਹੀਦਾ। ਇੱਕ ਇੱਕ ਲਗ ਮਾਤਰ ਦੇ ਨਾਲ ਅਰਥ ਬਦਲ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਵੀ ਇੱਕ ਇਹੋ ਜਿਹੇ ਗੁਰਮੁਖਾਂ ਦੇ ਸਰੀਰ ਰੂਪੀ ਭਾਂਡੇ ਨੇ ਜਿਨ੍ਹਾਂ ਦੇ ਵਿੱਚ ਗੁਰ ਉਪਦੇਸ਼ ਦਾ ਅਥਵਾ ਨਾਮ ਦਾ ਦੁੱਧ ਪਾਇਆ ਜਾਂਦਾ ਤੇ ਸੰਭਾਲੇ ਜਾਂਦੇ ਨੇ। ਇੱਕ ਇਹੋ ਜਿਹੇ ਭਾਂਡੇ ਵੀ ਨੇ, ਇਹੋ ਜਿਹੇ ਸਰੀਰ ਵੀ ਨੇ ਮਨਮੁੱਖਾਂ ਦੇ ਵੀ ਜਿਹੜੇ ਚੁੱਲ੍ਹੇ ਤੇ ਚੜੇ ਰਹਿੰਦੇ ਨੇ, ਉਹ ਹਮੇਸ਼ਾ ਸ਼ਰਾਬਾਂ ਕਬਾਬਾਂ ਹੀ ਕੱਢਦੇ ਰਹਿੰਦੇ ਨੇ, ਆਪਣੇ ਅੰਦਰ ਵੀ ਸ਼ਰਾਬਾਂ ਹੀ ਅੰਦਰ ਉਹ ਪੀਂਦੇ ਰਹਿੰਦੇ ਨੇ ਤੇ ਆਪਣੇ ਅੰਦਰ ਨੂੰ ਵੀ ਸ਼ਰਾਬਾਂ ਦੇ ਨਾਲ ਅਪਵਿੱਤਰ ਕਰ ਲੈਂਦੇ ਨੇ। ਇਹੋ ਜਿਹੇ ਵੀ ਭਾਂਡੇ ਨੇ ਵੀ ਜਿਹੜੇ ਚੁੱਲ੍ਹੇ ਤੇ ਚੜੇ ਰਹਿੰਦੇ ਨੇ, ਸ਼ਰਾਬ ਕਬਾਬ ਖਾਂਦੇ ਪੀਂਦੇ ਨੇ ਤੇ ਆਪਣੇ ਅੰਦਰ ਨੂੰ ਸਾੜਦੇ ਰਹਿੰਦੇ ਹਨ।
ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ।
ਲੋ ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਚੰਗੇ ਅਮੀਰ ਨੇ, ਰਾਜੇ ਮਹਾਰਾਜੇ ਨੇ, ਇੱਕ ਨਿਹਾਲੀ ਪੈ ਸਵਨ। ਵੀ ਇੱਕ ਉਹ ਨਿਹਾਲੀ ਦਾ ਅਰਥ ਹੈ ਵੀ ਬੜੀਆਂ ਸੋਹਣੀਆਂ ਤੁਲਾਈਆਂ ਵਿਛਾ ਵਿਛਾ ਕੇ ਉਹਨਾਂ ਤੇ ਸੌਂਦੇ ਨੇ, ਕੋਈ ਆ ਮਖਮਲ ਦੇ ਗੱਦੇ ਵਿਛਾ ਵਿਛਾ ਕੇ ਉਹਨਾਂ ਤੇ ਸੌਂਦੇ ਨੇ, ਇੱਕ ਉੱਪਰ ਰਹਿਣ ਖੜੇ, ਤੇ ਇੱਕ ਇਹੋ ਜਿਹੇ ਵੀ ਨੇ ਜਿਹੜੇ ਉਹਨਾਂ ਦੇ ਪਹਿਰੇ ਤੇ ਵਿਚਾਰੇ ਖੜੇ ਰਹਿੰਦੇ ਨੇ, ਉਹ ਸਾਰੀ ਸਾਰੀ ਰਾਤ ਜਾਗਦੇ ਨੇ, ਤੇ ਜਿਹੜੇ ਅਮੀਰ ਜਾਦੇ ਨੇ ਮਖਮਲ ਦੇ ਗਦੈਲਿਆਂ ਤੇ ਸੌਂਦੇ ਨੇ, ਤੇ ਜਿਹੜੇ ਉਹਨਾਂ ਦੇ ਨੌਕਰ ਹੁੰਦੇ ਨੇ ਉਹ ਸਾਰੀ ਰਾਤ ਖੜੇ ਵਿਚਾਰੇ ਪਹਿਰਾ ਦਿੰਦੇ ਰਹਿੰਦੇ ਹਨ।
ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿੰਨਾ ਸਵਾਰੇ ਨਾਨਕਾ ਜਿਨ੍ਹਾਂ ਤੇ ਮਾਲਕ ਨਦਰ ਕਰੇ, ਮਿਹਰ ਦੀ ਨਿਗਾਹ ਕਰ ਦੇਵੇ, ਤੇ ਪਾਏ ਫਿਰ ਉਹਨਾਂ ਭਾਂਡਿਆਂ ਨੂੰ ਸਵਾਰ ਦਿੰਦੇ। ਜਿਨ੍ਹਾਂ ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੋ ਜਾਵੇ, ਤੇ ਫਿਰ ਉਹ ਜੀਵ ਰੂਪੀ ਭਾਂਡਿਆਂ ਨੂੰ ਸਵਾਰ ਵੀ ਦਿੰਦੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਭਾਂਡੇ ਬਣਾਏ ਸਾਰੇ ਉਸੇ ਵਾਹਿਗੁਰੂ ਨੇ, ਵਾਹਿਗੁਰੂ ਨੇ ਹਨ, ਪਰ ਸਤਿਗੁਰੂ ਕਹਿੰਦੇ ਨੇ ਵੱਖੋ ਵੱਖਰੇ ਭਾਂਡੇ ਨੇ, ਉਹਨਾਂ ਵਿੱਚ ਵੱਖੋ ਵੱਖਰੀਆਂ ਵਸਤੂਆਂ ਵੀ ਪਾਈਆਂ ਹੋਈਆਂ ਨੇ। ਕਿਸੇ ਵਿੱਚ ਦੁੱਧ ਪਾਇਆ, ਕਿਸੇ ਵਿੱਚ ਸ਼ਰਾਬ ਪਾਈ ਹੈ, ਕਿਸੇ ਵਿੱਚ ਚੰਗੇ ਗੁਣ ਭਰੇ ਨੇ, ਕਿਸੇ ਵਿੱਚ ਔਗੁਣ ਭਰੇ ਨੇ, ਕਿਸੇ ਵਿੱਚ ਅੰਮ੍ਰਿਤਾ, ਕਿਸੇ ਵਿੱਚ ਜ਼ਹਿਰ ਭਰੀ ਹੋਈ ਹੈ। ਇਹ ਵਾਹਿਗੁਰੂ ਨੇ ਸਾਰੇ ਭਾਂਡੇ ਬਣਾਏ ਨੇ। ਇੱਕ ਉਹ ਨਿਹਾਲੀ ਦਾ ਅਰਥ ਵੀ ਤੁਲਾਈਆਂ ਵਿਛਾ ਕੇ ਉਹਦੇ ਤੇ ਸੌਂਦੇ ਨੇ, ਇੱਕ ਉਹਨਾਂ ਦੇ ਪਹਿਰੇ ਤੇ ਖੜੇ ਰਹਿੰਦੇ ਨੇ। ਭਾਵ ਸਾਰੇ ਬਣਾਏ ਵਾਹਿਗੁਰੂ ਪਰਮੇਸ਼ਰ ਦੇ ਹੀ ਨੇ, ਪਰ ਜਿਨ੍ਹਾਂ ਤੇ ਮਿਹਰ ਦੀ ਨਿਗਾਹ ਕਰਦਾ ਉਹਨਾਂ ਦੇ ਜੀਵਨ ਸਵਾਰ ਦਿੰਦਾ ਹੈ।
ਮਹੱਲਾ ਦੂਜਾ ਆਪੇ ਸਾਜੇ ਕਰੇ ਆਪ, ਜਾਈ ਭੇ ਰੱਖੇ ਆਪ।
ਹੁਣ ਅੱਗੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਲੋਕ ਆ ਰਿਹਾ ਹੈ। ਇਹ ਵੀ ਪਿਛਲੇ ਸਲੋਕ ਦੇ ਨਾਲ ਹੀ ਇਹਦਾ ਸਿਧਾਂਤ ਮੇਲ ਖਾਂਦਾ ਹੈ। ਆਪੇ ਸਾਜੇ ਕਰੇ ਆਪ, ਹਜ਼ੂਰ ਕਹਿੰਦੇ ਵਾਹਿਗੁਰੂ ਆਪ ਹੀ ਸਾਰੇ ਭਾਂਡਿਆਂ ਨੂੰ ਸਾਜਦਾ ਹੈ ਤੇ ਕਰੇ ਆਪ ਤੇ ਆਪ ਹੀ ਉਹਨਾਂ ਨੂੰ ਬਣਾਉਂਦਾ। ਬਣਾਉਣਾ ਹੋਰ ਗੱਲ ਹੁੰਦੀ ਹੈ, ਸਜਾਉਣਾ ਹੋਰ ਗੱਲ ਹੁੰਦੀ ਹੈ। ਇਸ ਲਈ ਉਹ ਵਾਹਿਗੁਰੂ ਆਪ ਹੀ ਸਾਰੇ ਭਾਂਡਿਆਂ ਨੂੰ ਬਣਾਉਂਦਾ ਹੈ ਤੇ ਆਪ ਹੀ ਉਹਨਾਂ ਨੂੰ ਸਜਾਉਂਦਾ ਹੈ, ਸ਼ਿੰਗਾਰਦਾ ਹੈ। ਜਾਈ ਪੇ ਰੱਖੇ ਆਪ, ਤੇ ਫਿਰ ਸਾਰਿਆਂ ਨੂੰ ਜਾਈ ਦਾ ਅਰਥ ਵੀ ਟਿਕਾਣੇ ਸਿਰ ਵੀ ਵੱਖੋ ਵੱਖਰੀ ਜਗ੍ਹਾ ਤੇ ਵਾਹਿਗੁਰੂ ਆਪ ਹੀ ਰੱਖਦਾ ਹੈ। ਭਾਵ ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ, ਇਹਨਾਂ ਨੂੰ ਵਾਹਿਗੁਰੂ ਆਪ ਹੀ ਪੈਦਾ ਕਰਦਾ, ਆਪ ਹੀ ਇਹਨਾਂ ਨੂੰ ਸਜਾਉਂਦਾ, ਤੇ ਫਿਰ ਸਭ ਨੂੰ ਟਿਕਾਣੇ ਸਿਰ ਵੀ ਉਹ ਆਪ ਹੀ ਰੱਖਦਾ ਹੈ।
ਤਿਸ ਵਿੱਚ ਜੰਤ ਉਹ ਪਾਏ ਕੈ, ਦੇਖੈ ਥਾਪ ਉਥਾਪ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਤਿਸ ਵਿੱਚ ਉਹ ਵਾਹਿਗੁਰੂ ਇਸ ਸੰਸਾਰ ਵਿੱਚ ਅਥਵਾ ਇਸ ਧਰਮਸਾਲ ਧਰਤੀ ਦੇ ਅੰਦਰ ਸਾਰੇ ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਪਰਮੇਸ਼ਰ ਦੇਖ ਰਿਹਾ ਹੈ, ਸਭ ਦੀ ਸੰਭਾਲ ਕਰ ਰਿਹਾ ਹੈ, ਸਭ ਦੀ ਨਿਗਰਾਨੀ ਤੇ ਨਜ਼ਰਸਾਨੀ ਕਰ ਰਿਹਾ ਹੈ। ਥਾਪਿਓ ਥਾਪ, ਤੇ ਵਾਹਿਗੁਰੂ ਪਰਮੇਸ਼ਰ ਜਿਤਨੇ ਵੀ ਜੀਵ ਉਸਨੇ ਪੈਦਾ ਕੀਤੇ ਨੇ ਪਹਿਲਾਂ ਉਹਨਾਂ ਦੀ ਦੇਖਭਾਲ ਕਰਦਾ ਹੈ, ਤੇ ਫਿਰ ਆਪ ਹੀ ਉਹਨਾਂ ਨੂੰ ਥਾਪ ਕੇ ਉਥਾਪ ਨਾਸ ਵੀ ਕਰਦਾ। ਵਾਹਿਗੁਰੂ ਜਿੰਨੇ ਜੀਵ ਨੇ ਉਹਨਾਂ ਨੂੰ ਬਣਾਉਂਦਾ ਵੀ ਉਹ ਹੈ ਤੇ ਢਾਉਂਦਾ ਵੀ ਉਹ ਹੈ। ਸਾਰਿਆਂ ਦੇ ਸਰੀਰ ਬਣਾਉਂਦਾ ਵੀ ਉਹ ਹੈ ਤੇ ਢਾਉਂਦਾ ਵੀ ਉਹ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਹੈ। ਹਰਨ ਪਰਨ ਜਾਕਾ ਨੇਤਰਪੁਰ, ਵੀ ਉਸ ਧਰਤੀ ਵਿੱਚ ਸਾਰੇ ਜੀਵ ਪੈਦਾ ਕਰਕੇ ਵਾਹਿਗੁਰੂ ਆਪ ਹੀ ਉਹਨਾਂ ਨੂੰ ਥਾਪਦਾ ਹੈ, ਬਣਾਉਂਦਾ ਹੈ ਤੇ ਆਪ ਹੀ ਉਹਨਾਂ ਨੂੰ ਨਾਸ ਕਰਦਾ ਹੈ।
ਕਿਸ ਨੂੰ ਕਹੀਐ ਨਾਨਕਾ, ਸਭ ਕਿਛ ਆਪੇ ਆਪ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਕਿਸ ਨੂੰ ਚੰਗਾ ਤੇ ਕਿਸ ਨੂੰ ਮਾੜਾ ਆਖੀਏ। ਸਭ ਕੁਛ ਆਪੇ ਆਪ, ਜਦੋਂ ਸਭ ਕੁਛ ਤੇ ਵਾਹਿਗੁਰੂ ਆਪਣੇ ਆਪ ਹੀ ਕਰ ਰਿਹਾ ਹੈ। ਜੇ ਕੋਈ ਚੰਗਾ ਕਰ ਰਿਹਾ ਹੈ ਉਹ ਵੀ ਉਹਦੀ ਰਜ਼ਾ ਦੇ ਵਿੱਚ ਹੀ ਹੈ, ਜੋ ਕੋਈ ਮਾੜਾ ਕਰਦਾ ਉਹ ਵੀ ਉਹਦੀ ਰਜ਼ਾ ਦੇ ਵਿੱਚ ਹੈ। ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਪਾਣੈ ਉੱਜੜ ਪਾਣੈ ਰਾਹ, ਪਾਣੈ ਹਰਗੁਣ ਗੁਰਮੁਖ ਗਾ ਵਾਹ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਇਹ ਸਮਝਦੇ ਨੇ ਵੀ ਸਭ ਕੁਛ ਤਾਂ ਵਾਹਿਗੁਰੂ ਆਪਣੇ ਆਪ ਕਰ ਰਿਹਾ ਹੈ, ਤੇ ਕਿਸ ਨੂੰ ਚੰਗਾ ਤੇ ਕਿਸ ਨੂੰ ਮਾੜਾ ਆਖੀਏ। ਇਹਦਾ ਮਤਲਬ ਇਹ ਹੈ ਜੋ ਕਰਦਾ ਵਾਹਿਗੁਰੂ ਚੰਗਾ ਹੀ ਕਰਦਾ, ਤੇ ਵਾਹਿਗੁਰੂ ਦੇ ਪਿਆਰੇ ਉਹਦੇ ਭਾਣੇ ਵਿੱਚ ਹੀ ਉਹਦੀ ਰਜ਼ਾ ਦੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ।
ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ।
ਲੋ ਹੁਣ ਇਹ ਆਖਰੀ ਪੌੜੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਵੱਡੇ ਕੀਆਂ ਵਡਿਆਈਆਂ। ਸਭ ਤੋਂ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਵੱਡਾ ਸਾਹਿਬ ਉੱਚਾ ਥਾਂ। ਸੋ ਪਾਤਸ਼ਾਹੋ ਸ਼ਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਵੱਡੇ ਕੀਆਂ ਵਡਿਆਈਆਂ, ਉਸ ਵੱਡੇ ਅਕਾਲ ਪੁਰਖ ਦੀਆਂ ਵਡਿਆਈਆਂ ਵੀ ਵੱਡੀਆਂ ਨੇ। ਕਿਛ ਕਹਿਣਾ ਕਹਿਣ ਨਾ ਜਾਏ, ਜੇ ਉਹਨਾਂ ਵਡਿਆਈਆਂ ਦੇ ਬਾਰੇ ਕੁਛ ਕਹਿਣਾ ਚਾਹੀਏ ਕਹਿਣ ਨਾ ਜਾਏ ਤਾਂ ਕੁਛ ਆਖਿਆ ਨਹੀਂ ਜਾ ਸਕਦਾ, ਕਿਉਂਕਿ ਉਸ ਵੱਡੇ ਅਕਾਲ ਪੁਰਖ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ। ਜੇ ਅਸੀਂ ਉਹਨਾਂ ਦੇ ਬਾਰੇ ਕੁਛ ਕਹਿਣਾ ਚਾਹੀਏ ਤੇ ਕਿਹਾ ਨਹੀਂ ਜਾ ਸਕਦਾ, ਕਿਉਂਕਿ ਸਾਡੇ ਕੋਲ ਨਾ ਓਨੀ ਅਕਲ ਹੈ, ਨਾ ਸਮਰੱਥਾ ਹੈ, ਨਾ ਸਾਡੇ ਕੋਲ ਸ਼ਬਦ ਨੇ, ਨਾ ਸਾਡੇ ਕੋਲ ਬਾਣੀ ਹੈ, ਨਾ ਸਾਡੇ ਕੋਲ ਉਹ ਜ਼ੁਬਾਨ ਹੈ ਜਿਹਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਵਰਣਨ ਕਰ ਸਕੀਏ। ਇਸੇ ਲਈ ਤਾਂ ਸਤਿਗੁਰੂ ਨੇ ਇਹ ਬਚਨ ਆਖੇ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਹ ਵੱਡੇ ਦੀਆਂ ਵਡਿਆਈਆਂ ਨੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਵੱਡੇ ਦੀਆਂ ਵਡਿਆਈਆਂ ਨੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਇਹ ਵੀ ਉਸ ਕਰਤਾ ਪੁਰਖ ਦੀਆਂ ਵਡਿਆਈਆਂ ਨੇ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਦ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲਮੈ ਥਲਮੈ ਪਲਮੈ, ਕਲਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦਿਖਤ ਹੈ ਪਰ ਦੇਤ ਨਾ ਹਾਰੈ। ਇਹ ਅਰਥ ਲਈ ਵਿਸਰਾਮ ਇਸ ਤਰ੍ਹਾਂ ਠੀਕ ਲੱਗਦਾ ਹੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਸਭ ਤੋਂ ਵੱਡੀ ਵਡਿਆਈ ਵਾਹਿਗੁਰੂ ਦੀ ਇਹ ਹੈ, ਉਹ ਸਾਡੇ ਦੋਸ਼ਾਂ ਨੂੰ ਦੇਖ ਰਿਹਾ ਹੈ। ਅਸੀਂ ਜੋ ਪਾਪ ਵਿਕਾਰ ਕਰ ਰਹੇ ਹਾਂ ਰੱਬ ਨੂੰ ਪਤਾ ਹੈ, ਪਰ ਵੱਡੀ ਉਹਦੀ ਵਡਿਆਈ ਇਹ ਹੈ ਵੀ ਉਹ ਦਿੰਦਾ ਹੋਇਆ ਹਾਰਦਾ ਨਹੀਂ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਸ ਵੱਡੇ ਦੀਆਂ ਵਡਿਆਈਆਂ ਵੀ ਬਹੁਤ ਵੱਡੀਆਂ ਨੇ, ਜੇ ਕੋਈ ਕਹਿਣਾ ਚਾਹੇ ਤਾਂ ਉਹਨਾਂ ਬਾਰੇ ਕੁਛ ਨਹੀਂ ਆਖਿਆ ਜਾ ਸਕਦਾ।
ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ।
ਲੋਕ ਕੁਝ ਵਡਿਆਈਆਂ ਦਾ ਸਤਿਗੁਰੂ ਮਹਾਰਾਜ ਅੱਗੇ ਨਿਰਣਾ ਵੀ ਕਰਦੇ ਹਨ। ਸੋ ਕਰਤਾ, ਉਹ ਵਾਹਿਗੁਰੂ ਕਰਤਾ ਪੁਰਖ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ, ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਾਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏ ਕੁਆਵੈ ਤੇ ਸਭ ਹੋਆ। ਉਹ ਵਾਹਿਗੁਰੂ ਕਰਤਾ ਪੁਰਖ ਹੈ, ਕਾਦਰ ਉਹ ਕੁਦਰਤ ਦਾ ਮਾਲਕ ਹੈ, ਤੇ ਕਰੀਮ ਉਹ ਕਿਰਪਾਲੂ ਹੈ, ਦਿਆਲੂ ਕਿਰਪਾਲੂ ਵੀ ਹੈ। ਦੇ ਜੀਆਂ ਰਿਜਕ ਸੰਭਾਹੇ, ਉਹ ਵਾਹਿਗੁਰੂ ਜਿੱਥੇ ਵੀ ਕੋਈ ਜੀਵ ਪੈਦਾ ਕੀਤਾ ਹੋਇਆ ਹੈ ਨਾ, ਤੇ ਸਭ ਥਾਵਾਂ ਤੇ ਉਸਨੂੰ ਰਿਜਕ ਸੰਭਾਹੇ ਅਪੜਾਉਂਦਾ ਹੈ। ਇਹ ਵਾਹਿਗੁਰੂ ਦੀ ਵੱਡੀ ਵਡਿਆਈ ਹੈ। ਸਤਿਗੁਰੂ ਦੇ ਬਚਨ ਹੈ, ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰਜੀਓ ਭਰਿਆ, ਸੈਲ ਪੱਥਰ ਮੈਂ ਜੰਤਿਓ ਪਾਏ, ਤਾਂ ਕਾ ਰਿਜਕ ਆਗਿਆ ਕਰਤ ਰਿਹਾ। ਪੱਥਰਾਂ ਵਿੱਚ ਵੀ ਮਾਲਕ ਨੇ ਕੀੜੇ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤਿਓ ਪਾਏ ਕਹਿ ਤਿਨਾ ਪੇ ਰੋਜੀ ਦੇ। ਵੇਖ ਲੋ, ਵਾਹਿਗੁਰੂ ਨੇ ਸਮੁੰਦਰ ਵਿੱਚ ਕਿੰਨੇ ਕਿਸਮ ਦੇ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰਿਜਕ ਉਹ ਦੇ ਰਿਹਾ ਹੈ। 42 ਲੱਖ ਜੀ ਜਲਮੈ ਹੋਤੇ ਬੀਠਲ ਪਹਿਲਾ ਕਾਇ ਕਰੋ, 42 ਲੱਖ ਕਿਸਮ ਦੇ ਜੀਵ ਸਮੁੰਦਰ ਦੇ ਵਿੱਚ ਨੇ, ਤੇ ਵਾਹਿਗੁਰੂ ਉਹਨਾਂ ਨੂੰ ਰਿਜਕ ਦੇ ਰਿਹਾ ਹੈ। ਜਿਹੜੇ ਮਿੱਟੀ ਵਿੱਚ ਨੇ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਕਈ ਮਿੱਟੀ ਖਾਣ ਵਾਲੇ ਕੀੜੇ ਨੇ, ਉਹਨਾਂ ਨੂੰ ਵਾਹਿਗੁਰੂ ਉਹੋ ਜਿਹੀ ਖੁਰਾਕ ਦੇ ਰਿਹਾ ਹੈ। ਕੱਲ ਕੀ ਜਿੰਨੇ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ ਦੇ ਜੀਆਂ ਰਿਜਕ ਸੰਭਾਏ, ਉਹ ਸਾਰਿਆਂ ਨੂੰ ਰਿਜਕ ਅਪੜਾ ਰਿਹਾ ਹੈ।
ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ।
ਮਹਾਂਪੁਰਖ ਬੜੀ ਸੁੰਦਰ ਉਦਾਹਰਨ ਵਜੋਂ ਸਾਖੀ ਵੀ ਸੁਣਾਉਂਦੇ ਸਨ ਦੇ ਜੀਆਂ ਰਿਜਕ ਸੰਭਾਏ, ਵਾਹਿਗੁਰੂ ਕਿਵੇਂ ਰਿਜਕ ਅਪੜਾਉਂਦਾ ਹੈ। ਕਹਿੰਦੇ ਨੇ ਇਬਰਾਹੀਮ ਪੈਗੰਬਰ ਉਹਨੇ ਜਦੋਂ ਭਗਤੀ ਕੀਤੀ, ਵਾਹਿਗੁਰੂ ਦੀ ਦਰਗਾਹ ਵਿੱਚ ਮਕਬੂਲ ਹੋਇਆ, ਤੇ ਇੱਕ ਦਿਨ ਇਬਰਾਹੀਮ ਨੇ ਉਸ ਖੁਦਾ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਹੇ ਖੁਦਾ ਅੱਲਾ ਤਾਲਾ, ਅਸੀਂ ਤੁਹਾਡੇ ਕਰਿੰਦੇ ਹਾਂ, ਅਸੀਂ ਤੁਹਾਡੇ ਪੈਰੋਕਾਰ ਹਾਂ, ਤੇ ਕੁਝ ਨਾ ਕੁਝ ਕੰਮ ਸਾਨੂੰ ਵੀ ਕਰਨ ਦੀ ਆਗਿਆ ਦਿਓ, ਅਸੀਂ ਵੀ ਕੋਈ ਨਾ ਕੋਈ ਆਪ ਜੀ ਦੇ ਨਾਲ ਹੱਥ ਵੰਡਾ ਸਕੀਏ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ, ਜਿਹੜੇ ਮੇਰੇ ਕੰਮ ਕਰਨ ਵਾਲੇ ਨੇ ਨਾ, ਉਹ ਮੈਂ ਹੀ ਕਰ ਸਕਦਾ ਹਾਂ, ਰੱਬ ਦੇ ਕੰਮ ਕੋਈ ਹੋਰ ਨਹੀਂ ਕਰ ਸਕਦਾ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਪਰ ਉਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਵੀ ਤੇ ਕੁਛ ਨਾ ਕੁਛ ਕਰ ਹੀ ਸਕਦਾ ਹਾਂ, ਤੇ ਕੁਝ ਨਾ ਕੁਝ ਡਿਊਟੀ, ਕੋਈ ਨਾ ਕੋਈ ਸੇਵਾ ਤੇ ਮੈਨੂੰ ਵੀ ਸੰਭਾਲੋ ਨਾ। ਤੇ ਉਸ ਵੇਲੇ ਖੁਦਾ ਨੇ ਆਖਿਆ, ਚੰਗਾ, ਜਿਹੜੇ ਪਿੰਡ ਵਿੱਚ ਤੂੰ ਰਹਿਣਾ, ਇੱਕ ਦਿਨ ਵਾਸਤੇ ਰੋਜੀ ਸਾਰਿਆਂ ਨੂੰ ਤੂੰ ਦੇਣੀ ਹੈ। ਕਹਿਣ ਲੱਗਾ, ਸਤ ਬਚਨ। ਤੇ ਇਹਨੇ ਦੂਸਰੇ ਦਿਨ ਜਾ ਕੇ, ਚਲੋ ਜਿੰਨੇ ਪਿੰਡ ਦੇ ਵਿੱਚ ਜੀਵ ਤੇ ਲੋਕ ਵਸਦੇ ਸਨ, ਉਹਨਾਂ ਸਾਰਿਆਂ ਨੂੰ ਰੋਜੀ ਦਿੱਤੀ। ਪਰ ਦੂਸਰੇ ਦਿਨ ਜਦੋਂ ਰੱਬ ਦੀ ਦਰਗਾਹ ਵਿੱਚ ਗਿਆ ਤੇ ਕਹਿਣ ਲੱਗਾ, ਬਈ ਮੈਂ ਸਾਰਿਆਂ ਨੂੰ ਰੋਜੀ ਦੇ ਦਿੱਤੀ ਹੈ, ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਕਹਿਣ ਲੱਗਾ, ਨਹੀਂ, ਤੂੰ ਸਾਰਿਆਂ ਨੂੰ ਰੋਜੀ ਨਹੀਂ ਦਿੱਤੀ। ਉਹ ਕਹਿੰਦਾ, ਨਹੀਂ, ਮੈਂ ਸਾਰਿਆਂ ਨੂੰ ਦਿੱਤੀ ਹੈ। ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਦਿਵ ਦ੍ਰਿਸ਼ਟੀ ਨਾਲ ਵੇਖ ਕੇ ਆਖਿਆ, ਬਈ ਇੱਕ ਕੋਈ ਮਨੁੱਖ ਹੈ, ਇੱਕ ਕੋਈ ਹੋਰ ਜਾਨਵਰ ਹੈ, ਸੂਰ ਹੈ, ਇਹਨਾਂ ਦੋਹਾਂ ਨੂੰ ਰੋਜੀ ਨਹੀਂ ਮਿਲੀ, ਉਹ ਭੁੱਖੇ ਬੈਠੇ ਨੇ। ਇਸ ਬਾਰੇ ਜਦੋਂ ਜਵਾਬ ਤਲਬੀ ਹੋਈ, ਇਬਰਾਹੀਮ ਕਹਿਣ ਲੱਗਾ, ਉਹ ਜਿਹੜਾ ਮਨੁੱਖ ਹੈ ਮੰਦਕਰਮੀ ਹੈ, ਵਿਕਾਰੀ ਤੇ ਵਿਭਚਾਰੀ ਹੈ, ਇਸ ਲਈ ਮੈਂ ਉਹਨੂੰ ਰੋਜੀ ਨਹੀਂ ਦਿੱਤੀ। ਤੇ ਜਿਹੜਾ ਸੂਰ ਹੈ ਉਹ ਬਿਸਟਾ ਖਾਂਦਾ ਹੈ, ਗੰਦਗੀ ਖਾਂਦਾ ਹੈ, ਇਸ ਲਈ ਮੈਂ ਉਹਨੂੰ ਵੀ ਰੋਜੀ ਨਹੀਂ ਦਿੱਤੀ। ਇਸ ਲਈ ਜਿਹੜੇ ਮਾੜੇ ਕੰਮ ਕਰਨ ਵਾਲੇ ਬੰਦੇ ਨੇ, ਮੈਂ ਉਹਨਾਂ ਨੂੰ ਰੋਜੀ ਨਹੀਂ ਦੇ ਸਕਦਾ। ਤੇ ਅਕਾਲ ਪੁਰਖ ਵਾਹਿਗੁਰੂ ਨੇ ਉਸ ਵੇਲੇ ਆਖਿਆ, ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ, ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤਨਾ ਹਰ ਹੈ। ਕਿਸੇ ਦੇ ਗੁਨਾਹਾਂ ਨੂੰ ਵੇਖ ਕੇ ਕਿਸੇ ਨੂੰ ਰੋਜੀ ਦੇਣੀ ਰੱਬ ਦਾ ਕੰਮ ਹੀ ਹੈ, ਬੰਦਾ ਨਹੀਂ ਦੇ ਸਕਦਾ। ਹੁਣ ਜੇ ਕੋਈ ਬੰਦਾ ਕਿਸੇ ਦੀ ਹੈਲਪ ਕਰਦਾ ਤੇ ਫਿਰ ਉਹ ਕਹਿੰਦਾ ਵੀ ਹੁਣ ਇਹ ਸਾਰੀ ਉਮਰ ਹੀ ਮੇਰਾ ਅਹਿਸਾਨ ਮੰਦ ਰਵੇ, ਗੱਲ ਗੱਲ ਤੇ ਫਿਰ ਉਹ ਆਪਣਾ ਅਹਿਸਾਨ ਉਸਨੂੰ ਜਣਾਉਂਦਾ, ਉਹਨੂੰ ਜਲੀਲ ਕਰਨ ਵਾਲੀ ਗੱਲ ਕਰਦਾ। ਕਿਸੇ ਦੀ ਇੱਕ ਵਾਰੀ ਮਦਦ ਕੀਤੀ ਤੇ ਫਿਰ ਉਹ ਲੋਕਾਂ ਕੋਲੇ ਜਾ ਕੇ ਪ੍ਰਚਾਰ ਕਰਦਾ। ਪਰ ਰੱਬ ਐਸਾ ਨਹੀਂ ਕਰਦਾ, ਉਹ ਸਾਡੇ ਦੋਸ਼ਾਂ ਨੂੰ ਵੀ ਦੇਖਦਾ ਤੇ ਜਣਾਉਂਦਾ ਵੀ ਕੁਛ ਨਹੀਂ ਤੇ ਦੇ ਵੀ ਜਾਂਦਾ। ਇਹ ਉਸ ਰੱਬ ਦਾ ਗੁਣ ਹੈ, ਉਸ ਵੱਡੇ ਦੀਆਂ ਵਡਿਆਈਆਂ ਨੇ। ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਇਬਰਾਹੀਮ ਨੂੰ ਕੁਛ ਗੁੱਸਾ ਲੱਗਿਆ। ਕਹਿਣ ਲੱਗਾ, ਫਿਰ ਤੁਸੀਂ ਕਿਹੜਾ ਸਾਰਿਆਂ ਨੂੰ ਰੋਜੀ ਦਿੰਦੇ ਹੋ? ਰੱਬ ਨੂੰ ਕਹਿਣ ਲੱਗਿਆ, ਖਸਮੈ ਕਰੇ ਬਰਾਬਰੀ। ਜਦੋਂ ਰੱਬ ਨੂੰ ਕਹਿਣ ਲੱਗਾ, ਤੁਸੀਂ ਕਿਹੜਾ ਸਾਰਿਆਂ ਨੂੰ ਰੋਜੀ ਦਿੰਦੇ ਹੋ? ਪਰਮੇਸ਼ਰ ਕਹਿਣ ਲੱਗਾ, ਨਹੀਂ, ਮੈਂ ਸਾਰਿਆਂ ਨੂੰ ਰੋਜੀ ਦਿੰਦਾ ਹਾਂ, ਮੈਂ ਕਿਸੇ ਨਾਲ ਫਰਕ ਨਹੀਂ ਰੱਖਦਾ, ਕਿਸੇ ਨਾਲ ਰਾਗ ਦੁਆਸ਼ ਨਹੀਂ ਰੱਖਦਾ। ਤੇ ਫਿਰ ਇਹਨੇ ਸੋਚਿਆ ਵੀ ਚਲੋ ਮੈਂ ਵੀ ਰੱਬ ਦੀ ਅਜਮਾਇਸ਼ ਕਰਾਂ। ਦੂਸਰੇ ਦਿਨ ਇਹ ਚਲਿਆ ਗਿਆ ਤੇ ਜਦੋਂ ਰੋਜੀ ਦਾ ਸਮਾਂ ਆਇਆ ਤੇ ਇਹਨੇ ਉਸ ਵੇਲੇ ਇੱਕ ਕੀੜਾ ਪਕੜ ਕੇ ਡੱਬੀ ਵਿੱਚ ਬੰਦ ਕਰ ਲਿਆ ਤੇ ਉਹ ਜਿਹੜੀ ਡੱਬੀ ਸੀ ਆਪਣੇ ਕੁੱਲੇ ਵਿੱਚ ਟੰਗ ਲਈ। ਉਹ ਕੁੱਲਾ ਇੱਕ ਲੰਬੀ ਜਿਹੀ ਟੋਪੀ ਮੁਸਲਮਾਨ ਪੀਰ ਪਹਿਨਦੇ ਨੇ, ਤੇ ਉਸਨੇ ਉਹ ਡੱਬੀ ਵਿੱਚ ਕੀੜਾ ਬੰਦ ਕਰਕੇ ਤੇ ਉਹਨੂੰ ਕੁੱਲੇ ਵਿੱਚ ਟੰਗ ਲਿਆ ਤੇ ਚਲਿਆ ਗਿਆ ਰੱਬ ਦੀ ਦਰਗਾਹ ਕੋਲੇ। ਕਹਿੰਦਾ ਹੁਣ ਰੱਬ ਨੂੰ ਇਸ ਕੀੜੇ ਬਾਰੇ ਕੀ ਪਤਾ ਲੱਗ ਸਕਦਾ? ਤੇ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਗਿਆ ਤੇ ਜਾ ਕੇ ਕਹਿਣ ਲੱਗਾ, ਚੰਗਾ ਮਹਾਰਾਜ, ਹੁਣ ਤੁਸੀਂ ਦੱਸ ਦਿਓ, ਜਦੋਂ ਸਾਰੇ ਜੀਵਾਂ ਨੂੰ ਰੋਜੀ ਦੇ ਦਿੱਤੀ ਤੇ ਮੈਂ ਵੇਖਾਂਗਾ ਭਲਾ ਤੁਸੀਂ ਸਾਰਿਆਂ ਨੂੰ ਰੋਜੀ ਦੇ ਦਿੱਤੀ ਆ ਕਿ ਨਹੀਂ ਦਿੱਤੀ। ਤੇ ਚਲੋ ਹੁਣ ਖੁਦਾ ਤੇ ਸਰਬੱਗ ਹੈ, ਉਹਨੂੰ ਤੇ ਸਭ ਜੀਵਾਂ ਦਾ ਪਤਾ, ਜਿੱਥੇ ਜਿੱਥੇ ਕੋਈ ਜੀਵ ਪੈਦਾ ਕੀਤਾ ਹੈ, ਜਾਈ ਪੇ ਰੱਖਿਆ ਆਪ, ਟਿਕਾਣੇ ਸਿਰ ਵੀ ਆਪ ਰੱਖਦਾ ਤੇ ਉਹਨੂੰ ਪਤਾ ਹੈ, ਤੇ ਫਿਰ ਉਹ ਨਾਲ ਸਭ ਦੀ ਸੰਭਾਲ ਵੀ ਕਰਦਾ। ਇਸ ਲਈ ਹੁਣ ਜਦੋਂ ਰੋਜੀ ਦਾ ਸਮਾਂ ਆਇਆ ਤੇ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਰੋਜੀ ਦਿੱਤੀ ਤੇ ਇਬਰਾਹੀਮ ਪੈਗੰਬਰ ਓਹਲੇ ਜੇ ਜਾ ਕੇ ਉਹਨੇ ਕੁੱਲੇ ਵਿੱਚੋਂ ਡੱਬੀ ਕੱਢੀ ਤੇ ਉਹ ਦੇਖਿਆ ਵੀ ਭਲਾ ਇਸ ਕੀੜੇ ਨੂੰ ਵੀ ਰੱਬ ਨੇ ਰੋਜੀ ਦਿੱਤੀ ਹੈ। ਤੇ ਜਦੋਂ ਡੱਬੀ ਖੋਲੀ ਉਸ ਕੀੜੇ ਦੇ ਮੂੰਹ ਦੇ ਵਿੱਚ ਵੀ ਚੌਲ ਦਾ ਦਾਣਾ ਵੇਖ ਕੇ ਤੇ ਹੈਰਾਨ ਹੋ ਗਿਆ ਤੇ ਜਾ ਕੇ ਰੱਬ ਦੇ ਚਰਨਾਂ ਤੇ ਮੱਥਾ ਟੇਕਿਆ ਕਹਿਣ ਲੱਗਾ ਹੇ ਖੁਦਾ ਹੇ ਅੱਲਾ ਤਾਲਾ ਬਈ ਕੋਈ ਬੰਦਾ ਖੁਦਾ ਨਹੀਂ ਹੋ ਸਕਦਾ ਕੋਈ ਬੰਦਾ ਰੱਬ ਨਹੀਂ ਬਣ ਸਕਦਾ ਕੋਈ ਰੱਬ ਵਾਲੇ ਕੰਮ ਨਹੀਂ ਕਰ ਸਕਦਾ ਇਸੇ ਲਈ ਮੁਸਲਮਾਨਾਂ ਦਾ ਇਹ ਵਿਸ਼ਵਾਸ ਹੈ ਉਹ ਕਹਿੰਦੇ ਕੋਈ ਬੰਦਾ ਰੱਬ ਦੀ ਬਰਾਬਰੀ ਨਹੀਂ ਕਰ ਸਕਦਾ ਰੱਬ ਰੱਬ ਹੀ ਹੈ ਹੋਰ ਸਭ ਜੱਬ ਹੈ ਇਹ ਗੱਲ ਇੱਕ ਉੱਥੇ ਗੁਰਮੁਖ ਪਿਆਰਾ ਕਹਿੰਦਾ ਸੀ ਸੋ ਕਹਿਣ ਤੋਂ ਭਾਵ ਜਿਹੜੇ ਕੰਮ ਰੱਬ ਕਰਦਾ ਨਾ ਹੋਰ ਕੋਈ ਨਹੀਂ ਕਰ ਸਕਦਾ ਇਸੇ ਲਈ ਸਤਿਗੁਰੂ ਕਹਿੰਦੇ ਨੇ ਵੱਡੇ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ ਉਹ ਦਿਆਲੂ ਕਿਰਪਾਲੂ ਹੈ ਤੇ ਸਾਰੀ ਜੀਵਾਂ ਨੂੰ ਰਿਜ਼ਕ ਦਿੰਦਾ ਹੈ
ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਵੀ ਜੀਵ ਦੇ ਮੱਥੇ ਉੱਤੇ ਧੁਰ ਛੋਡੀ ਤਿੰਨੈ ਪਾਏ ਧੁਰ ਤੋਂ ਹੀ ਲਿਖ ਛੱਡੀ ਹੈ ਭਾਵ ਜਿਸ ਦੇ ਮੱਥੇ ਤੇ ਧੁਰੋਂ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਕੋਈ ਐਸੀ ਕਿਸਮਤ ਲਿਖ ਦਿੱਤੀ ਹੈ ਸਾਈ ਕਾਰ ਕਮਾਉਣੀ ਉਸ ਮਨੁੱਖ ਨੇ ਇੱਥੇ ਆ ਕੇ ਉਹੋ ਜਿਹੀ ਹੀ ਕਾਰ ਕਮਾਉਣੀ ਹੈ ਇਹਦਾ ਮਤਲਬ ਇਹ ਹੈ ਵੀ ਜੋ ਲੋਕ ਚੰਗੇ ਤੇ ਮਾੜੇ ਕੰਮ ਕਰਦੇ ਇਹਨਾਂ ਨੇ ਸੰਸਾਰ ਦੇ ਵਿੱਚ ਤੇ ਉਹਨਾਂ ਦੇ ਸੰਸਕਾਰ ਵਾਹਿਗੁਰੂ ਪਰਮੇਸ਼ਰ ਨੇ ਉਹੋ ਜਿਹੇ ਪਹਿਲਾਂ ਹੀ ਬਣਾਏ ਹੁੰਦੇ ਨੇ ਔਰ ਉਹਨਾਂ ਦੇ ਮੱਥੇ ਤੇ ਭਾਗ ਵੀ ਉਹੋ ਜਿਹੇ ਲਿਖੇ ਹੁੰਦੇ ਨੇ ਤੁਰ ਛੋਡੀ ਤਿੰਨੇ ਪਾਏ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਸਿਰ ਉੱਤੇ ਪਹਿਲਾਂ ਹੀ ਉਹ ਕਾਰ ਲਿਖ ਦਿੱਤੀ ਹੈ ਭਾਵ ਉਹਨਾਂ ਦੇ ਭਾਗ ਉਹਨਾਂ ਦੇ ਕਰਮ ਉਹਨਾਂ ਦੇ ਸੰਸਕਾਰ ਉਹੋ ਜਿਹੇ ਬਣਾ ਦਿੱਤੇ ਨੇ ਤੇ ਫਿਰ ਉਹੋ ਜਿਹੇ ਆ ਕੇ ਮਨੁੱਖ ਇੱਥੇ ਕੰਮ ਕਾਰ ਕਰੀ ਜਾ ਰਹੇ ਨੇ ਮਹਾਂਪੁਰਖ ਇਹਦੇ ਬਾਰੇ ਵਿਚਾਰ ਦੱਸਦੇ ਸਨ ਵੀ ਜਿਹੜਾ ਕਰਮ ਕਿਰਤ ਦਾ ਵਹਿਣ ਹੈ ਨਾ ਉਹ ਪਾਣੀ ਦੇ ਵਹਾਅ ਵਰਗਾ ਹੁੰਦਾ ਹੈ ਜਿਵੇਂ ਪਾਣੀ ਦਾ ਸੁਭਾਅ ਹੁੰਦਾ ਹੈ ਨੀਵੇਂ ਪਾਸੇ ਵੱਲ ਨੂੰ ਆਪਣੇ ਆਪ ਹੀ ਉਹ ਰੁੜ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਦੀ ਜਿਹੋ ਜਿਹੀ ਰੁਚੀ ਹੁੰਦੀ ਹੈ ਨਾ ਅੰਦਰੋਂ ਤੇ ਫਿਰ ਉਹੋ ਜਿਹੇ ਉਹ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਤੇ ਜਿਹੜੀ ਰੁਚੀ ਹੈ ਉਹ ਸੰਸਕਾਰਾਂ ਦੇ ਆਧਾਰਿਤ ਹੁੰਦੀ ਹੈ ਜਿਹੋ ਜਿਹੇ ਸੰਸਕਾਰ ਹੁੰਦੇ ਨੇ ਉਹੋ ਜਿਹੀ ਰੁਚੀ ਬਣਦੀ ਹੈ ਤੇ ਜਿਹੜੇ ਸੰਸਕਾਰ ਨੇ ਉਹ ਸਾਡੇ ਕਰਮਾਂ ਦੇ ਨਾਲ ਸੰਬੰਧ ਰੱਖਦੇ ਨੇ ਅਸੀਂ ਜਿਹੋ ਜਿਹੇ ਚੰਗੇ ਮਾੜੇ ਪਹਿਲਾਂ ਕਰਮ ਕੀਤੇ ਹੁੰਦੇ ਨੇ ਉਹੋ ਜਿਹੇ ਸਾਡੇ ਸੰਸਕਾਰ ਬਣ ਜਾਂਦੇ ਨੇ ਤੇ ਜਿਹੋ ਜਿਹੇ ਸੰਸਕਾਰ ਹੁੰਦੇ ਨੇ ਉਹੋ ਜਿਹੀ ਸਾਡੀ ਰੁਚੀ ਬਣ ਜਾਂਦੀ ਹੈ ਤੇ ਜਿਹੋ ਜਿਹੀ ਰੁਚੀ ਬਣ ਜਾਵੇ ਤੇ ਉਹੋ ਜਿਹੇ ਮਨੁੱਖ ਕੰਮ ਕਰਨੇ ਸ਼ੁਰੂ ਕਰ ਦਿੰਦੇ ਇਸੇ ਲਈ ਹਜ਼ੂਰ ਕਹਿੰਦੇ ਨੇ ਜੋ ਉਸ ਮਾਲਕ ਨੇ ਧੁਰ ਤੋਂ ਹੀ ਕਿਸੇ ਦੇ ਮੱਥੇ ਤੇ ਕਾਰ ਲਿਖ ਛੱਡੀ ਹੈ ਤੇ ਫਿਰ ਉਹੋ ਜਿਹੀ ਕਾਰ ਆ ਕੇ ਤੇ ਸਾਰੇ ਜੀਵ ਕਰ ਰਹੇ ਹਨ ਤੇ ਕਮਾ ਰਹੇ ਹਨ
ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਏਕੀ ਬਾਹਰੀ ਗੁਰਮੁਖੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਦੂਜੀ ਨਹੀਂ ਜਾਏ ਹੋਰ ਦੂਜੀ ਕੋਈ ਵੀ ਜਗ੍ਹਾ ਨਹੀਂ ਹੈ ਵੀ ਜਿੱਥੇ ਜਾ ਕੇ ਇਸ ਮਨੁੱਖ ਨੂੰ ਸ਼ਾਂਤੀ ਮਿਲ ਸਕੇ ਤੇ ਮੂੰਹ ਮੰਗੀ ਮੁਰਾਦ ਮਿਲ ਸਕੇ ਲੋਕ ਸੁਖੀ ਤੇ ਪਰਲੋਕ ਸੁਹੇਲਾ ਬਣ ਸਕੇ ਇਹੋ ਜਿਹੀ ਹੋਰ ਕੋਈ ਦੂਸਰੀ ਜਗ੍ਹਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਬਿਨਾਂ ਨਾਨਕ ਏਕੀ ਬਾਹਰੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਬਿਨਾਂ ਹੋਰ ਦੂਸਰੀ ਕੋਈ ਐਸੀ ਜਗ੍ਹਾ ਨਹੀਂ ਜਿੱਥੋਂ ਸਾਨੂੰ ਲੋਕ ਤੇ ਪਰਲੋਕ ਦੇ ਸੁੱਖ ਸਾਨੂੰ ਸਾਰੇ ਪ੍ਰਾਪਤ ਹੋ ਸਕਦੇ ਹਨ
ਸੋ ਕਰੇ ਜੇ ਤਿਸੈ ਰਜਾਏ ਸੁਧ
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸੋ ਕਰੇ ਉਹ ਅਕਾਲ ਪੁਰਖ ਵਾਹਿਗੁਰੂ ਉਹੀ ਕੰਮ ਕਰਦਾ ਹੈ ਜੇ ਤਿਸੈ ਰਜਾਏ ਜਿਹੋ ਜਿਹੀ ਉਹਦੀ ਰਜਾ ਹੁੰਦੀ ਹੈ ਭਾਵ ਉਹ ਵਾਹਿਗੁਰੂ ਆਪਣੀ ਰਜ਼ਾ ਦਾ ਮਾਲਕ ਹੈ ਆਪਣੇ ਭਾਣੇ ਦਾ ਮਾਲਕ ਹੈ ਉਹਨੇ ਜੋ ਕਰਨਾ ਹੈ ਤੇ ਆਪਣੀ ਇੱਛਾ ਅਨੁਸਾਰ ਕਰਦਾ ਹੈ ਇਸ ਲਈ ਉਸਦੇ ਕੰਮ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ ਤੇ ਉਸਦੇ ਕੰਮ ਨੂੰ ਕੋਈ ਚੰਗਾ ਤੇ ਮਾੜਾ ਵੀ ਨਹੀਂ ਕਹਿ ਸਕਦਾ ਜੋ ਵਾਹਿਗੁਰੂ ਕਰਦਾ ਹੈ ਉਹ ਆਪਣੀ ਰਜ਼ਾ ਦੇ ਵਿੱਚ ਕਰਦਾ ਤੇ ਉਹਨੂੰ ਭਲਾ ਹੀ ਮੰਨਣਾ ਚਾਹੀਦਾ ਤੇ ਜਿਹੜੇ ਵਾਹਿਗੁਰੂ ਦੇ ਕੀਤੇ ਉੱਤੇ ਕਿੰਤੂ ਪਰੰਤੂ ਕਰਦੇ ਨੇ ਨਾ ਇਹ ਵੀ ਗੱਲ ਠੀਕ ਨਹੀਂ ਹੈ ਰੱਬ ਦੀ ਕੀਤੀ ਉੱਤੇ ਕਿੰਤੂ ਪਰੰਤੂ ਕਰਨਾ ਵੀ ਇਹ ਸਾਡੀ ਮਨਮੁਖਤਾ ਦੀ ਨਿਸ਼ਾਨੀ ਹੈ ਇਸੇ ਲਈ ਹਜ਼ੂਰ ਕਹਿੰਦੇ ਜੋ ਵਾਹਿਗੁਰੂ ਕਰਦਾ ਹੈ ਤੇ ਉਹ ਸਾਨੂੰ ਭਲਾ ਕਰਕੇ ਮੰਨਣਾ ਚਾਹੀਦਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇਹ ਗੁਰੂ ਦੀ ਸਿੱਖਿਆ ਤੇ ਸਬਕ ਹਰ ਗੁਰਸਿੱਖ ਨੂੰ ਯਾਦ ਰੱਖਣਾ ਚਾਹੀਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਗੁਰਮੁਖ ਤੇਰਾ ਪਾਣਾ ਪਾਵੈ ਕਿਉਂਕਿ ਉਹ ਮਾਲਕ ਉਹੀ ਕਰਦਾ ਜੋ ਉਸਦੀ ਰਜ਼ਾ ਹੁੰਦੀ ਹੈ ਤੇ ਗੁਰਮੁਖਾਂ ਨੂੰ ਰੱਬ ਦੀ ਰਜ਼ਾ ਚੰਗੀ ਲੱਗਦੀ ਉਹ ਪਾਣੀ ਵਿੱਚ ਖੁਸ਼ ਰਹਿੰਦੇ ਨੇ ਤੇ ਹਰ ਗੁਰਸਿੱਖ ਮਾਈ ਭਾਈ ਨੂੰ ਉਹਦੇ ਪਾਣੀ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਇਹ ਸਿੱਖਿਆ ਬਖਸ਼ਿਸ਼ ਕਰਕੇ ਸਤਿਗੁਰੂ ਮਹਾਰਾਜ ਨੇ ਇੱਥੇ ਸ੍ਰੀ ਆਸਾ ਜੀ ਦੀ ਵਾਰ ਦੀ ਸੰਪੂਰਨਤਾ ਕੀਤੀ ਹੈ ਅਖੀਰ ਤੇ ਲਿਖਿਆ ਸ਼ੁੱਧ ਇਹ ਜਿਹੜੀ ਵਾਰ ਹੈ ਇਹ ਸ਼ੁੱਧ ਕੀਤੀ ਗਈ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਲਿਖਵਾ ਰਹੇ ਸਨ ਤੇ ਜਿੰਨੀ ਬਾਣੀ ਲਿਖਵਾਉਂਦੇ ਫਿਰ ਉਹਦੀ ਸੁਧਾਈ ਵੀ ਹੁੰਦੀ ਸੁਧਾਈ ਹੋਣ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੋਹਰ ਲਾਉਂਦੇ ਸਨ ਇਹ ਗੁਰੂ ਮਹਾਰਾਜ ਦੀ ਮੋਹਰ ਹੈ ਸ਼ੁੱਧ ਵੀ ਇਹ ਬਾਣੀ ਸ਼ੁੱਧ ਹੋ ਗਈ ਹੈ ਔਰ ਇਹਦੇ ਸ਼ਲੋਕ ਇਹਦੇ ਮਹੱਲੇ ਇਹਦੀਆਂ ਪੌੜੀਆਂ ਇਹਦੇ ਅੱਖਰ ਇਹਦੀਆਂ ਲਗਾਂ ਮਾਤਰਾਂ ਸਾਰੀਆਂ ਸ਼ੁੱਧ ਹੋਈਆਂ ਨੇ ਇਸ ਲਈ ਕੋਈ ਵੀ ਲਿਖਾਰੀ ਕੋਈ ਪਾਠੀ ਗ੍ਰੰਥੀ ਔਰ ਇਹ ਨਾ ਆਖੇ ਵੀ ਇਹਦੇ ਵਿੱਚ ਕੋਈ ਉਕਾਈ ਰਹਿ ਗਈ ਹੈ ਇਹ ਗੁਰੂ ਨੇ ਮੋਹਰ ਲਾਈ ਹੈ ਵੀ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਾ ਕਰੇ ਜਿਵੇਂ ਬਾਣੀ ਉਚਾਰਨ ਕੀਤੀ ਗਈ ਹੈ ਤੇ ਜਿਵੇਂ ਉਹਨੂੰ ਲਿਖਿਆ ਗਿਆ ਹੈ ਇਹ ਸਾਰੀ ਬਾਣੀ ਸ਼ੁੱਧ ਹੈ ਇਸ ਲਈ ਇਹ ਗੁਰੂ ਦੀ ਮੋਹਰ ਹੈ ਦੂਸਰਾ ਮਹਾਂਪੁਰਖ ਕੁਝ ਭਾਵ ਅਰਥ ਹੋਰ ਵੀ ਇਸ ਸ਼ਬਦ ਦੇ ਕਰਦੇ ਸਨ ਵੀ ਗੁਰਮੁਖੋ ਤੁਸੀਂ ਇਸ ਬਾਣੀ ਨੂੰ ਪੜ੍ਹੋ ਤੇ ਵਿਚਾਰੋ ਸ਼ੁੱਧ ਫਿਰ ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇਗਾ ਜਦੋਂ ਤੁਹਾਡਾ ਹਿਰਦਾ ਸ਼ੁੱਧ ਹੋ ਗਿਆ ਤੇ ਫਿਰ ਤੁਹਾਨੂੰ ਵਾਹਿਗੁਰੂ ਦੀ ਸ਼ੁੱਧ ਖਬਰਸਾਰ ਮਿਲ ਜਾਵੇਗੀ ਵਾਹਿਗੁਰੂ ਦਾ ਗਿਆਨ ਉਹਦੀ ਸੋਝੀ ਵੀ ਪ੍ਰਾਪਤ ਹੋ ਜਾਵੇਗੀ ਇਸ ਤਰ੍ਹਾਂ ਦੇ ਭਾਵ ਅਰਥ ਵੀ ਮਹਾਂਪੁਰਖ ਕਰਦੇ ਸਨ ਪਰ ਸ਼ੁੱਧ ਸ਼ਬਦ ਦਾ ਅਰਥ ਇੱਥੇ ਗੁਰੂ ਮਹਾਰਾਜ ਨੇ ਸੁਧਾਈ ਕਰਕੇ ਮੋਹਰ ਲਾਈ ਹੈ ਵੀ ਇਹ ਬਾਣੀ ਸ਼ੁੱਧ ਹੈ ਇਹਦਾ ਅੱਖਰ ਅੱਖਰ ਇਹਦੀ ਹਰ ਲਗ ਮਾਤਰ ਸਹੀ ਰੂਪ ਦੇ ਵਿੱਚ ਲਿਖੀ ਗਈ ਹੈ ਤੇ ਸਹੀ ਰੂਪ ਦੇ ਵਿੱਚ ਹੀ ਇਹਦਾ ਉਚਾਰਨ ਕਰੋ ਤੇ ਫੇਰ ਹੀ ਤੁਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਸਤਿਗੁਰੂ ਨੇ ਅਪਾਰ ਮਿਹਰ ਕੀਤੀ ਇਹ ਬਾਣੀ ਸ੍ਰੀ ਆਸਾ ਜੀ ਦੀ ਵਾਰ ਜੋ ਗੁਰੂ ਨਾਨਕ ਕਾਲ ਤੋਂ ਲੈ ਕੇ ਹੁਣ ਤੱਕ ਗੁਰੂ ਘਰਾਂ ਦੇ ਵਿੱਚ ਕੀਰਤਨ ਦੀ ਪਰੰਪਰਾ ਦੇ ਵਿੱਚ ਗਾਇਨ ਕੀਤੀ ਜਾਂਦੀ ਹੈ ਇਹ ਬਾਣੀ ਬਹੁਤ ਗਹਿਰ ਗੰਭੀਰ ਭਾਵਾਂ ਵਾਲੀ ਇਹਦੇ ਹਰ ਪੱਖ ਤੋਂ ਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤੇ ਨੇ ਉਸ ਬਾਣੀ ਦੀ ਵਿਚਾਰ ਅੱਜ ਸੰਪੂਰਨ ਹੋਈ ਹੈ ਸਤਿਗੁਰੂ ਮਿਹਰ ਕਰਨ ਜਿਤਨੇ ਵੀ ਰਾਗੀ ਸਿੰਘ ਜਾਂ ਪਾਠੀ ਸਿੰਘ ਸ੍ਰੀ ਆਸਾ ਜੀ ਦੀ ਵਾਰ ਨੂੰ ਪੜ੍ਹਦੇ ਨੇ ਜਾਂ ਗਾਉਂਦੇ ਨੇ ਤੇ ਜਿੰਨਾ ਚਿਰ ਤੱਕ ਇਹਦੇ ਸਹੀ ਅਰਥਾਂ ਭਾਵਾਂ ਦਾ ਪਤਾ ਨਹੀਂ ਲੱਗਦਾ ਤੇ ਉਹਨਾਂ ਚਿਰ ਉਹਨਾਂ ਨੂੰ ਵੀ ਖੁਦ ਬਹੁਤਾ ਉਸਦਾ ਲਾਭ ਨਹੀਂ ਹੋ ਸਕਦਾ ਤੇ ਜਿਹੜੀਆਂ ਸੰਗਤਾਂ ਪਾਈ ਕੀਰਤਨ ਸੁਣਦੀਆਂ ਨੇ ਚਲੋ ਠੀਕ ਹੈ ਸੰਗੀਤ ਵਿੱਚ ਵੀ ਰਸ ਹੈ ਕੀਰਤਨ ਵਿੱਚ ਵੀ ਰਸ ਹੈ ਪਰ ਜਿੰਨਾ ਚਿਰ ਤੱਕ ਗੁਰਬਾਣੀ ਦੇ ਸਹੀ ਅਰਥਾਂ ਭਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਤੇ ਉਹਨਾਂ ਚਿਰ ਸਹੀ ਆਨੰਦ ਇਸ ਬਾਣੀ ਦੇ ਕੀਰਤਨ ਵਿੱਚੋਂ ਵੀ ਸਾਨੂੰ ਨਹੀਂ ਪ੍ਰਾਪਤ ਹੋ ਸਕਦਾ ਇਸੇ ਲਈ ਤਾਂ ਸਤਿਗੁਰੂ ਨੇ ਬਚਨ ਆਖੇ ਸਨ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਸਤਿਗੁਰੂ ਮਿਹਰ ਕਰਨ ਇਹ ਬਾਣੀ ਸਾਡੇ ਸਾਰਿਆਂ ਦੇ ਜਿਹਨ ਵਿੱਚ ਵਸੇ ਇਹਦੇ ਨਾਲ ਸਾਡੀ ਜੀਵਨ ਦੀ ਸਫਲਤਾ ਹੋਵੇਗੀ ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜੇ ਤਿਸਰ ਜਾਏ ਸੁਧ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।